ਹੁਣ ਪਹਿਲਾ ਕਕਾਰ ਕੀ ਹੈ ਜੀ? ਕੇਸ। ਹੁਣ ਕੇਸ ਸਾਨੂੰ ਕੀ ਸਿਖਾਉਂਦੇ ਆ? ਕਦੇ ਆਪਾਂ ਨੇ ਕੇਸਾਂ ਤੋਂ ਸਿੱਖਿਆ ਜੀ? ਕੇਸ ਸਾਨੂੰ ਕੀ ਸਿਖਾਉਣਾ ਚਾਹੁੰਦੇ ਆ? ਅਸੀਂ ਹਰ ਇੱਕ ਬੰਦਾ ਚਾਹੁੰਦਾ ਆ ਕਿ ਮੈਂ ਉਹਦੇ ਵਰਗਾ ਬਣਾ ਜਿਹਨੂੰ ਮੈਂ ਪੂਜਦਾ ਆ। ਕਿਸੇ ਵੀ ਧਰਮ ਦੇ ਅੰਦਰ ਕੋਈ ਆਪਣੇ ਰਹਿਬਰ ਦੇ ਮਗਰ ਲੱਗਿਆ, ਉਹਨੂੰ ਬਾਣੀ ਨੂੰ ਪੜ੍ਹਦਾ ਆ, ਉਹਦੇ ਉਪਦੇਸ਼ ਨੂੰ ਪੜ੍ਹਦਾ, ਉਹਦੇ ਸਿਧਾਂਤ ਨੂੰ ਪੜ੍ਹਦਾ ਆ ਕਿ ਮੈਂ ਇੱਕ ਨਾ ਇੱਕ ਦਿਨ ਆਪਣੇ ਰਹਿਬਰ ਵਰਗਾ ਹੋਵਾਂ। ਤੇ ਸਾਡਾ ਮਨੋਰਥ ਕੀ ਹੈ ਜੀ? ਭਈ ਪ੍ਰਾਪਤ ਮਾਨੁਖ ਦਿਹੁਰੀਗਾ, ਗੋਬਿੰਦ ਮਿਲਣ ਕੀ ਇਹ ਤੇਰੇ ਵਰੀਗਾ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹੀ ਤੇਰਾ ਅਵਸਰ, ਇਹੀ ਤੇਰੀ ਵਾਰ, ਘੱਟ ਭੀਤਰ ਤੋਂ ਦੇਖ ਵਿਚਾਰ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਅਸੀਂ ਸ਼ਬਦ ਪੜ੍ਹਦੇ ਹਾਂ। ਹੁਣ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਾਂਗੇ ਜੀ, ਤੇ ਗੁਰਬਾਣੀ ਨੂੰ ਪੁੱਛਾਂਗੇ ਕਿ ਰੱਬ ਦਾ ਰੂਪ ਕਿੱਦਾਂ ਦਾ ਹੈ, ਰੱਬ ਦਾ ਸ਼ਕਲ ਕੀ ਹੈ, ਰੱਬ ਦਾ ਆਕਾਰ ਕੀ ਹੈ, ਰੱਬ ਦੀ ਆਇਡੈਂਟੀ ਕੀ ਹੈ। ਤੇ ਸਾਡੇ ਕੋਲ ਗੁਰੂ ਮਾਲਕ ਜੀ ਦੋਨੇ ਤਰ੍ਹਾਂ ਦੀਆਂ ਆਇਡੈਂਟੀਆਂ ਦਿਖਾਉਣ। ਉਹ ਕਹਿਣਗੇ ਨਿਰਗੁਣ ਵੀ ਹੈਗੀ ਹੈ ਤੇ ਸਰਗੁਣ ਵੀ ਹੈਗੀ ਹੈ। ਨਿਰਗੁਣ ਦਾ ਅਰਥ ਕੀ ਹੁੰਦਾ ਹੈ ਜੀ? ਜਿਹੜੀ ਚੀਜ਼ ਨਹੀਂ ਦਿਸ ਰਹੀ, ਹੈ ਆ ਪਰ ਦਿਸ ਨਹੀਂ ਰਹੀ। ਤੇ ਸਰਗੁਣ ਦਾ ਅਰਥ ਕੀ ਹੁੰਦਾ ਜੀ? ਜਿਹੜੀ ਚੀਜ਼ ਮੈਂ ਅੱਖਾਂ ਨਾਲ ਦੇਖ ਰਿਹਾ, ਆਕਾਰ ਮੈਨੂੰ ਨਜ਼ਰ ਆ ਰਿਹਾ ਹੈ। ਉਦੋਂ ਗੁਰੂ ਨੂੰ ਪੁੱਛਾਂਗੇ ਕਿ ਗੁਰੂ ਮਾਲਕ ਜੀ ਉਹ ਰੱਬ ਕਿੱਦਾਂ ਦਾ ਆ? ਫਿਰ ਮੂਲ ਮੰਤਰ ਵਿੱਚ ਰੱਬ ਦੇ ਗੁਣ ਦੱਸੇ ਗਏ ਨੇ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੇ ਸਹਿਬ ਹੰ ਗੁਰ ਪ੍ਰਸਾਦ। ਜਾਂ ਫਿਰ ਅਸੀਂ ਕਹਿੰਦੇ ਕਿ ਦੱਸੋ ਜੀ ਹੈ ਵੀ ਹੈ, ਤੇ ਮਾਲਕ ਕਹਿੰਦੇ ਸੈਸ ਤਬ ਨੈਣ ਨਨ ਨੈਣ ਹੈ ਤੋਏ ਕੋ, ਸੈਸ ਮੂਰਤ ਨਨਾ ਏਕ ਤੋਹੀ, ਸੈਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸੈਸ ਤਬ ਗੰਧ ਇਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ। ਉਹਦੇ ਬੇਅੰਤ ਨੱਕ ਨੇ, ਉਹਦਾ ਇੱਕ ਵੀ ਨੱਕ ਨਹੀਂ ਹੈ। ਉਹਦੀਆਂ ਬੇਅੰਤ ਅੱਖਾਂ ਨੇ, ਉਹਦੇ ਇੱਕ ਵੀ ਅੱਖ ਨਹੀਂ ਹੈ। ਉਹਦੇ ਬੇਅੰਤ ਹੱਥ ਨੇ, ਉਹਦਾ ਇੱਕ ਵੀ ਹੱਥ ਨਹੀਂ ਹੈ। ਸਰਗੁਣ ਤੇ ਨਿਰਗੁਣ। ਪਰ ਜਦੋਂ ਗੁਰਬਾਣੀ ਨੂੰ ਪੜ੍ਹਾਂਗੇ ਤੇ ਗੁਰਬਾਣੀ ਕਹੇਗੀ, ਸੋਹਣੇ ਨੱਕ ਜਿਨ ਲੰਬੜੇ ਬਾਲਾ। ਬੋਲੋ ਜੀ, ਸੋਹਣੇ ਨੱਕ ਜਿਨ ਲੰਬੜੇ ਬਾਲਾ। ਬਾਲਾ ਵੀ ਸਾਡੇ ਕੇਸ, ਕਿ ਉਹ ਪਰਮਾਤਮਾ ਵਾਹਿਗੁਰੂ ਦਾ ਨੱਕ ਬੜਾ ਸੋਹਣਾ ਆ ਤੇ ਉਹਦੇ ਕੇਸ ਬੜੇ ਵੱਡੇ। ਗੁਰਬਾਣੀ ਨੇ ਸਿੱਧ ਕਰਤਾ ਕਿ ਰੱਬ ਕਿੱਦਾਂ ਦਾ ਜੀ? ਕੇਸਾਂ ਵਾਲਾ। ਇੱਕ ਥਾਂ ਤੇ ਨਹੀਂ, ਬਾਬੇ ਕਬੀਰ ਨੂੰ ਪੁੱਛੋ ਕਿ ਰੱਬ ਕਿੱਦਾਂ ਦਾ ਆ, ਤੇ ਬਾਬਾ ਕਬੀਰ ਕਹੇਗਾ ਕਿ ਕੇਸੋ ਕੇਸੋ ਕੂਕੀਐ। ਮਾਲਕ ਜੀ ਕਹਿੰਦੇ ਆ ਦੱਸਾਂ ਕਿ ਉਹ ਪਰਮਾਤਮਾ ਵਾਹਿਗੁਰੂ ਕੇਸਾਂ ਵਾਲਾ ਹੈ। ਕਮਾਲ ਹੋ ਗਈ ਹੈ, ਕੇਸਾਂ ਵਾਲਾ ਜੀ। ਇੱਥੇ ਜੀ ਮੇਰੀ ਹੋਰ ਤਸੱਲੀ ਕਰਾਓ ਜੀ। ਗੁਰਬਾਣੀ ਫਿਰ ਕਹੇਗੀ ਆਓ ਕਲੰਦਰ ਕੇਸਵਾ। ਕੇਸਵਾ ਦਾ ਅਰਥ ਕੀ ਹੈ ਜੀ? ਕੇਸਾਂ ਵਾਲਾ। ਤੁਸੀਂ ਹੋਰ ਇਤਿਹਾਸ ਦੇ ਵਰਕੇ ਫੁੱਲ, 33 ਕਰੋੜ ਦੇਵਤੇ, 9 ਕਰੋੜ ਦੇਵੀ, 1.25 ਲੱਖ ਪੈਗੰਬਰ, 52 ਪੀਰ, 84 ਸਿੱਧ, 6 ਜਾਤ, 9 ਪਦਮ ਜਾਤ, 64 ਜੋਗਣੀਆਂ, ਸਿੱਖਾਂ ਦੇ 10 ਗੁਰੂ, ਸਾਰੀ ਕੇਸਾਂ ਧਾਰੀ। ਤੁਸੀਂ ਇੱਕ ਵੀ ਬੰਦਾ ਦਿਖਾ ਦਿਓ। ਜਦੋਂ ਰਾਮ ਲੀਲਾ ਆਪਾਂ ਦੇਖਦੇ ਹਾਂ ਜੀ, ਜਾਂ ਆਪਾਂ ਰਮਾਇਣ ਦੇਖਦੇ, ਆਪਾਂ ਦੇਖਦੇ ਨਹੀਂ ਕਿ ਲੋਕ ਦੇਖਦੇ ਆਪਾਂ ਕਿ ਸ਼ਿਵਜੀ ਮਹਾਰਾਜ ਦੇ ਵੀ ਸਿਰ ਤੇ ਜੂੜਾ ਆ, ਬ੍ਰਹਮਾ ਜੀ ਦੇ ਦਾੜਾ ਆ ਸਿਰ ਤੇ ਜੂੜਾ ਆ, ਰਾਮ ਲਕਸ਼ਮਣ ਦੇ ਸਿਰਾਂ ਤੇ ਵੀ ਜੁੜੇ ਨੇ। ਸਪਸ਼ਟ ਹੋ ਗਿਆ ਕਿ ਭਾਈ ਕੋਈ ਵੀ ਦੁਨੀਆਂ ਦਾ ਰਹਿਬਰ ਬਿਨਾਂ ਕੇਸਾਂ ਤੋਂ ਨਹੀਂ ਗਏ। ਨੋਟ ਕਰਿਓ ਜੀ ਗੱਲ, ਦੁਨੀਆਂ ਦਾ ਕੋਈ ਰਹਿਬਰ ਵੀ ਬਿਨਾਂ ਕੇਸਾਂ ਤੋਂ ਨਹੀਂ ਹੈ, ਔਰ ਰੱਬ ਵੀ ਕੇਸਾਂ ਵਾਲਾ ਆ। ਹੁਣ ਜਦੋਂ ਰੱਬ ਕੇਸਾਂ ਵਾਲਾ ਆ ਤੇ ਹੁਣ ਮੇਰਾ ਫਰਜ਼ ਵੀ ਕੀ ਬਣਦਾ ਕਿ ਮੈਂ ਵੀ ਕੇਸਾਂ ਵਾਲਾ ਬਣਾਂ, ਕੇਸਾਂ ਦੀ ਬੇਅਦਬੀ ਨਾ ਕਰਾਂ। ਇੱਕ ਛੋਟੀ ਜਿਹੀ ਗੱਲ ਸੁਣਿਓ ਧਿਆਨ ਨਾਲ। ਅਸੀਂ ਕਦੇ ਇਹ ਕਹਿੰਦੇ ਜੀ ਆਪਣੇ ਬੱਚੇ ਨੂੰ ਕਿ ਮੇਰੇ ਬੱਚੇ ਨੇ ਕੇਸ ਕਟਾਤੇ? ਨੋਟ ਕਰਿਓ ਗੱਲ, ਅਸੀਂ ਕੀ ਕਹਿੰਦੇ ਹਾਂ ਜੀ? ਕੇਸਾਂ ਦਾ ਕਤਲ ਹੋ ਗਿਆ। ਅਸੀਂ ਹੀ ਕਹਿੰਦੇ ਨੇ ਜੀ ਫਲਾਣੇ ਦੇ ਬੱਚੇ ਨੇ ਕੇਸਾਂ ਨੂੰ ਕਤਲ ਕਰਤਾ, ਕਿਉਂਕਿ ਉਹ ਗਲਤ ਹੈ। ਕਤਲ ਕਰਨਾ ਕੀ ਹੈ ਜੀ? ਗਲਤ। ਤੇ ਕੇਸਾਂ ਨੂੰ ਕਤਲ ਕਰਨਾ ਵੀ ਫਿਰ ਗਲਤ ਹੈ। ਹੁਣ ਸੁਣਿਓ, ਮੰਨ ਕਹਿੰਦੇ ਪਹਿਲਾ ਕਕਾਰ ਹੈ ਕੇਸ। ਜੇ ਤੂੰ ਕੇਸ ਰੱਖਦਾ ਆ ਨਾ, ਇਹਦਾ ਮਤਲਬ ਇਹ ਆ ਕਿ ਤੂੰ ਗੁਰੂ ਦੇ ਹੁਕਮ ਰਜਾਈ ਦਾ ਪਾਂਧੀ ਬਣ ਗਿਆ। ਉਹ ਕਿ ਜਿੱਦਾਂ ਉਹਨੇ ਤੈਨੂੰ ਭੇਜਿਆ ਤੂੰ ਉਦਾਂ ਹੀ ਰਿਹਾ। ਇੱਥੇ ਤੂੰ ਇਸ ਗੱਲ ਦਾ ਪੂਰਾ ਸਬੂਤ ਦੇ ਦਿੱਤਾ ਆ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਸੁਣਿਓ ਜੀ ਗੱਲ, ਇਹਦਾ ਮਤਲਬ ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਜਿਹਨਾਂ ਨੇ ਕੇਸਾਂ ਦੀ ਬੇਅਦਬੀ ਕੀਤੀ ਹੋਈ ਹੈ ਉਹ ਗੁਰੂ ਦੇ ਕੁਛ ਲੱਗਦੇ ਨੇ ਜਾਂ ਸਾਡੇ ਕੁਛ ਲੱਗਦੇ। ਨਹੀਂ, ਉਹ ਵੀ ਗੁਰੂ ਦੇ ਉਨੇ ਹੀ ਪਿਆਰੇ ਨੇ ਜਿੰਨੇ ਕੇਸਾਂ ਵਾਲੇ ਪਿਆਰੇ। ਪਰ ਜੇ ਅਸੀਂ ਆਪਣੇ ਇਸ ਸਿਧਾਂਤ ਤੋਂ ਥੋੜ੍ਹਾ ਜਿਹਾ ਥਿੜਕੇ ਆ, ਗੁਰੂ ਦੇ ਚਰਨਾਂ 'ਚ ਅਰਦਾਸ ਕਰੋ, ਮਾਲਕ ਮੈਨੂੰ ਮਤ ਬਖਸ਼, ਮੈਨੂੰ ਸਮਤ ਬਖਸ਼, ਦੇਖ ਮੇਰੇ ਮਾਲਕਾ ਮੈਂ ਸਿੱਖੀ ਤੋਂ ਦੂਰ ਹੋ ਗਿਆ ਆ, ਤੇ ਮੇਰੇ ਮਾਲਕ ਜੇ ਬੱਚਾ ਭਟਕਦਾ ਆ, ਜੇ ਬੱਚਾ ਕੁਰਾਹੇ ਪੈਂਦਾ, ਤੇ ਕੁਰਾਏ ਹੋਏ ਪਏ ਬੱਚੇ ਨੂੰ ਸਿੱਧੇ ਰਾਹ ਕੌਣ ਲੈ ਕੇ ਆਉਂਦਾ ਹੈ? ਮਾਂ ਬਾਪ ਦਾ ਹੀ ਫਰਜ਼ ਹੈ ਨਾ, ਇਹ ਵੀ ਤੇਰਾ ਹੀ ਫਰਜ਼ ਆ ਮਾਲਕ। ਪਰ ਇੱਕ ਗੱਲ ਜ਼ਰੂਰ ਇੱਥੇ ਕਹੂੰਗਾ, ਕਦੇ ਸਰਹੰਦ ਦੀ ਧਰਤੀ ਜਾ ਕੇ ਦੇਖਿਓ, ਛੋਟੇ ਛੋਟੇ ਸਾਹਿਬਜ਼ਾਦੇ ਕੰਧਾਂ 'ਚ ਖੜ ਗਏ। ਚਮਕੌਰ ਦੀ ਗੜੀ ਕਦੇ ਜਾ ਕੇ ਦੇਖਿਓ, ਵੱਡੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਦਾ ਜਾਪ ਉੱਥੇ ਪੀਤਾ ਹੈ। ਤੇ ਮਾਲਕ ਨੇ ਪਤਾ ਕੀ ਕਿਹਾ ਸੀਗਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ, ਜਿੱਦਣ ਦਮਦਮਾ ਸਾਹਿਬ ਦੀ ਧਰਤੀ ਤੇ ਮਾਤਾ ਸਾਹਿਬ ਕੋਲ ਪਹੁੰਚੀ ਤੇ ਆਖਿਆ ਮੇਰੇ ਪੁੱਤਰ ਕਿੱਥੇ ਆ? ਸਾਰੇ ਸਾਹਿਬਜ਼ਾਦੇ ਨਜ਼ਰ ਨਹੀਂ ਆ ਰਹੇ। ਉਦੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਇੱਡੀ ਬਾਂਹ ਕੱਢੀ ਤੇ ਇੱਕ ਗੱਲ ਆਖੀ ਸੀ, ਕਹਿੰਦਾ ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁੱਤ ਚਾਰ, ਚਾਰ ਬੂਏ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ। ਉਹਨੇ ਨਹੀਂ ਕਿਹਾ ਕਿ ਤੁਸੀਂ ਮੇਰੇ ਜਿਵੇਂ ਮੈਂ ਆਪਣੇ ਪੁੱਤਰ ਸ਼ਹੀਦ ਕਰਾਏ ਆ ਤੁਸੀਂ ਆਪਣੇ ਸ਼ਹੀਦ ਕਰਾਓ, ਕਿਤੇ ਕਿਹਾ ਜੀ ਗੁਰੂ ਗੋਬਿੰਦ ਸਿੰਘ ਮਾਲਕ? ਨਹੀਂ, ਉਹ ਕਹਿੰਦਾ ਇੱਕ ਕੰਮ ਕਰਿਓ, ਜਿੱਦਾਂ ਦੇ ਮੇਰੇ ਪੁੱਤਰ ਸੀ ਨਾ ਆਪਣੇ ਪੁੱਤਰ ਉੱਦਾਂ ਦੇ ਬਣਾ ਲਓ। ਜਿੱਦਾਂ ਮੇਰਾ ਫਤਿਹ ਸਿੰਘ ਸੀ ਨਾ ਦਸਤਾਰ ਬੰਨਦਾ ਸੀਗਾ, ਤੁਸੀਂ ਆਪਣੇ ਬੱਚੇ ਦਸਤਾਰ ਬਣਾ ਦਿਓ ਤੇ ਮੈਂ ਕਹਾਂਗਾ ਮੇਰਾ ਫਤਿਹ ਸਿੰਘ ਬੈਠਾ ਹੈ। ਮਾਤਾ ਗੁਜਰ ਕੌਰ ਕਹੇਗੀ ਮੈਂ ਆਪਣਾ ਜ਼ੋਰਾਵਰ ਸਿੰਘ ਦੇਖਣਾ ਹੈ ਨਾ, ਜਦੋਂ ਆ ਦਾਦੀ ਦੀ ਗੋਦ ਵਿੱਚ ਬੈਠਾ ਹੋਇਆ ਛੋਟਾ ਜਿਹਾ ਬੱਚਾ ਸਿਰ ਤੇ ਦਸਤਾਰ ਬੰਨ ਕੇ ਕੇਸਾਂ ਨੂੰ ਸਾਂਭ ਕੇ ਬੈਠੇਗਾ, ਤੇ ਦਾਦੀ ਕਹੇਗੀ ਆਹ ਮੇਰਾ ਜ਼ੋਰਾਵਰ ਸਿੰਘ ਬੈਠਾ ਹੈ। ਮਾਲਕ ਨੇ ਕਿਹਾ ਕੇਸ ਤੇਰੀ ਪਹਿਲੀ ਮੋਹਰ ਹੈ, ਕੇਸ ਗੁਰੂ ਦੀ ਮੋਹਰ ਹੈ ਤੇ ਕੇਸ ਸਾਡਾ ਪਹਿਲਾ ਕਕਾਰ ਹੈ। ਤੇ ਮਾਲਕ ਕਹਿੰਦੇ ਕੇਸਾਂ ਨੂੰ ਸਾਂਭਣਾ ਤੇਰੇ ਲਈ ਅਤ ਜ਼ਰੂਰੀ ਹੈ, ਜਿਵੇਂ ਤੇਰੇ ਲਈ ਸਾਹ ਲੈਣਾ ਜ਼ਰੂਰੀ ਹੈ, ਜਿਵੇਂ ਤੇਰੇ ਲਈ ਖਾਣਾ ਪੀਣਾ ਜ਼ਰੂਰੀ ਹੈ, ਇਸੇ ਤਰ੍ਹਾਂ ਭਲਿਆ ਤੇਰੇ ਲਈ ਕੇਸਾਂ ਨੂੰ ਸਾਂਭਣਾ ਵੀ ਅਤ ਜ਼ਰੂਰੀ ਹੈ। ਅਗਲੀ ਗੱਲ ਸੁਣਿਓ, ਕੱਲੀ ਕੇਸਾਂ ਦੀ ਮਹਾਨਤਾ ਸਿੱਖ ਕੌਮ 'ਚ ਨਹੀਂ ਹੈ, ਨੋਟ ਕਰਿਓ ਜੀ ਗੱਲ, ਥੋੜੀ ਇਕਾਗਰਤਾ ਦਿਓ। ਕੱਲੀ ਕੇਸਾਂ ਦੀ ਵੈਲਿਊ ਜਾਂ ਕੇਸਾਂ ਦੀ ਆਪਾਂ ਕਹੀਏ ਪੁਰਸ਼ ਪੜਤਾਲ ਕੱਲੀ ਸਿੱਖ ਕੌਮ 'ਚ ਨਹੀਂ ਹੈ। ਉਸ ਜਦੋਂ ਹਿੰਦੂ ਧਰਮ ਨੂੰ ਦੇਖੋਗੇ, ਮੁਸਲਿਮ ਧਰਮ ਨੂੰ ਦੇਖੋਗੇ ਤੇ ਕਮਾਲ ਹੋ ਜਾਏਗੀ, ਉਹਨਾਂ ਦੇ ਵਿੱਚ ਵੀ ਕੇਸਾਂ ਦੀ ਬੜੀ ਇੱਜ਼ਤ ਕੀਤੀ ਜਾਂਦੀ ਹੈ। ਇੱਕ ਛੋਟੀ ਜਿਹੀ ਉਦਾਹਰਣ ਦੇ ਦਿਆਂ, ਉਸ ਜਾ ਕੇ ਚਾਹੇ ਨੈੱਟ 'ਤੇ ਸਰਚ ਵੀ ਕਰ ਲਿਓ, ਡੇਟ ਨਾ ਭੁੱਲਦਾ ਹੋਵਾਂ 26 ਦਸੰਬਰ 1963 ਈਸਵੀ, 26 ਦਸੰਬਰ 1963 ਈਸਵੀ ਕਸ਼ਮੀਰ ਦੀ ਧਰਤੀ ਦੇ ਉੱਤੇ, ਜੰਮੂ ਕਸ਼ਮੀਰ ਦੀ ਧਰਤੀ ਦੇ ਉੱਤੇ ਭਲਿਓ ਇੱਕ ਹਜ਼ਰਤ ਬਲ ਨਾਮ ਦੀ ਇੱਕ ਮਸੀਤ ਹੈ ਜਿੱਥੇ ਹਜ਼ਰਤ ਮੁਹੰਮਦ ਸਾਹਿਬ ਦੇ ਕੇਸ ਪਏ। ਤੇ ਇੱਕ ਦਿਨ ਕੀ ਬਣਿਆ 26 ਦਸੰਬਰ ਨੂੰ, ਉੱਥੇ ਇੱਕ ਕੇਸ, ਇੱਕ ਤਾਰ ਜਿਹਨੂੰ ਕਹਿੰਦੇ ਹੋ, ਉਹ ਕੋਈ ਚੁੱਕ ਕੇ ਲਏਗਾ ਸ਼ਰਾਰਤੀ ਅੰਸਰ। ਉੱਥੇ ਦੀ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਜਿਹੜਾ ਖੋਈ ਹੋਈ ਇੱਕ ਕੇਸ ਦੀ ਲੱਟ ਨੂੰ ਲੱਭ ਕੇ ਲੈ ਕੇ ਆਏਗਾ ਉਹਨੂੰ 5 ਲੱਖ ਰੁਪਇਆ ਇਨਾਮ ਦਿੱਤਾ ਜਾਏਗਾ। ਇਹ 1963 ਦੀ ਗੱਲ ਕਰ ਰਿਹਾ ਜੀ ਮੈਂ, ਕਿ ਜਿਹੜਾ ਸੂ ਦੱਸੇਗਾ ਕਿਹਨੇ ਚੁੱਕਿਆ ਆ ਉਹਨੂੰ 500 ਰੁਪਇਆ ਅਸੀਂ ਵਜ਼ੀਫਾ ਲਾਵਾਂਗੇ, ਹਰ ਮਹੀਨੇ ਉਹਦੇ ਘਰ 500 ਰੁਪਇਆ ਬਚਾਇਆ ਕਰਾਂਗੇ। ਹੁਣ ਤੁਸੀਂ ਨੋਟ ਕਰੋ ਜੀ ਕਿ ਇਸਲਾਮ ਧਰਮ ਦੇ ਅੰਦਰ ਇੱਕ ਕੇਸ ਦੀ ਕਿੱਡੀ ਵੈਲਿਊ ਹੈ, ਇੱਕ ਕੇਸ ਦੀ। ਉੱਥੇ ਦੰਗੇ ਹੋ ਗਏ ਸਨ ਇਸੇ ਗੱਲ ਦੇ ਉੱਤੇ, ਦੋ ਸਮਾਜ ਆਪਸ 'ਚ ਲੜ ਪਏ, ਕਿਤੇ ਤੁਸੀਂ ਕਹਾਂ ਨਹੀਂ ਸਾਡੇ ਹਜ਼ਰਤ ਮੁਹੰਮਦ ਸਾਹਿਬ ਦੇ ਕੇਸ ਚੁੱਕੇ। ਹੈਰਾਨ ਹੋ ਜਾਓਗੇ ਕਿ ਫਲਾਣੇ ਧਰਮ ਦੇ ਅੰਦਰ ਵੀ ਕੇਸਾਂ ਦੀ ਇੰਨੀ ਮਹਾਨਤਾ ਆ, ਭਲਿਆ ਤੂੰ ਕਿਉਂ ਨਹੀਂ ਕੇਸਾਂ ਨੂੰ ਪਿਆਰ ਕਰਦਾ? ਤੇਰੇ ਲਈ ਤਾਂ ਗੁਰੂ ਨੇ ਕੇਸਗੜ੍ਹ ਸਾਹਿਬ ਵੀ ਬਣਾ ਦਿੱਤਾ ਹੈ, ਸਾਡੇ ਕੋਲ ਹੈ ਨਾ ਜੀ। ਦੇਖੋ ਜਿਹੜੀ ਚੀਜ਼ ਤੁਹਾਨੂੰ ਪਿਆਰੀ ਹੈ ਤੁਸੀਂ ਉਹਦੇ ਵਾਸਤੇ ਕੀ ਕੁਛ ਕਰਦੇ ਹੋ, ਤੇ ਗੁਰੂ ਨੂੰ ਕੇਸ ਕਿੰਨੇ ਪਿਆਰੇ ਨੇ। ਤੇ ਮਾਲਕ ਨੇ ਕੇਸਗੜ੍ਹ ਨਾਮ ਦਾ ਇੱਕ ਕਿਲਾ ਹੀ ਬਣਾ ਦਿੱਤਾ ਹੈ, ਕੇਸਗੜ੍ਹ ਨਾਮ ਦਾ ਇੱਕ ਤਖ਼ਤ ਹੀ ਬਣਾ ਦਿੱਤਾ ਆ, जाओ आनंदपुर साहब की धरती से जाके केसगढ़ के दर्शन करो। एक छोटी जी होर उदाहरण दे दिया कि गुरु गोबिंद सिंह नूं केस किन्ने प्यारे ने। जो चमकौर साहब की गढ़ी सतगुर खाली कर लगे ना भलिओ सुनियो गल ध्यान नाल, जो गुरु गोबिंद सिंह मालिक चमकौर साहब की गढ़ी नूं खाली कर लगे ना तो सतगुर ने अपना जोड़ा उतारता। कमाल हो गई है भाई दया सिंह जी कहते सतगुर जी को पौ दिया कालिया रातां ने ठंड इन्नी कहरा दी है पैरां च जोड़ा नहीं पाओगे तो बार कंडे बजणगे पैरां ते। सुनियो गल ध्यान नाल, पैरां दे विच रोड़ियां बजणगियां दर्द होएगा ये जोड़ा क्यों उतारे। मालिक कहिंदे मैनू दर्द हो ना होवे इस करके मैं जोड़ा उतार दिता। सतगुर जोड़ा पाओगे तो दर्द नहीं होएगा, जोड़ा उतारोगे तो दर्द होएगा। तो मेरे मालिक ने नहीं दिया सिंगा जे जोड़ा उतार के जावगा दर्द नहीं होएगा, जे जोड़ा पा के जावगा तो दर्द होएगा। मालिक जी तुहाडी खेड समझ नहीं पैंदी। सतगुर कहने बार मेरे सिख लड़ लड़ के शहीदी का जाम पी के डिगे होणगे, पता नहीं किसी का केस की खुले होएगी, किसी के केस खुले होणगे ते मैं जोड़ा पाया होएगा। हनेरे विच किते मेरा जोड़ा मेरे गुरु के सिखा दे केसा नूं लग गया ते ए दुख मेरे तो झल्लिया नहीं। जाणो भलिओ गुरु ने अपने पैरां नूं छली छली करवा लिया कि मैं अपने सिखां दे केसां ते किते जोड़ा ना रख लवां। गुरु दे पैरां च खून निकलिया, गुरु दे पैरां च कंडे बजे, पर गुरु ने भलिओ जोड़ा नहीं पाया। क्यों? क्योंकि गुरु केसां नूं इन्ना प्यार करदा आ। जे तू भलिया गुरु नूं प्यार करदा फिर तू केसां नूं प्यार क्यों नहीं करदा? अज केस तैनूं बोझ क्यों लगदे? थोड़ा जा कानू विचारियो कि सानू ये केस क्यों बोझ लग लग पे। पहला कारण मालिक कहिंदे केस दी संभाल कर, दूजी एक उदाहरण दित्ती है इस्लाम धर्म दी। हुण दूजी उदाहरण दे लगा जी हिंदू धर्म दे, जिथे पता लगेगा ये केसा दी वैल्यू उत्थे भी बहुत है। तुसीं जदों रामायण नूं पढ़ोगे ना असीं देखदे कि परशुराम ने एक बारी अपने हथ दे विचों तलवार चुकी ते श्री रामचंद्र जी नूं मारन वास्ते आ गया, कहिंदा मैं तुहानूं खत्म कर दिया। ते लक्ष्मण जी अगे हो के एक गल कहण लगे ने अपने भरा नूं। श्री रामचंद्र जी नूं गल कही लक्ष्मण जी ने कि तुसी मैनूं हुक्म करो कहो तो बाद डारू। ये शब्द लिखे हुए जी रामायण च, पढ़ लिओ। कहो तो बाद डारू, वड्डे भरा जी तुसी मैनूं हुक्म करो कि मैं परशुराम नूं बन्ह के थोड़े कदमां च सुट देवां। दूजी गल कहूं तो प्राण औद अहारू, जे तुसी मैनूं हुक्म करो मैं इहदे प्राण कढ लवां, इहनूं मार दिया, मार के इहदी लाह थोड़े कदमां च सुट देवां। हुण बंदा मर गया जी, इह तों वड्डी कोई सज़ा है? जे बंदा मर गया यह तो वड्डी कोई सज़ा नहीं है। तो अदालत भी कहती है फलाने बंदे नूं फांसी दे दो, उस तो बाद खत्म है जी, क्योंकि मौत एंड है। पर इत्थे तुसी हैरान हो जाओगे, मौत तो भी भैड़ी सज़ा पता की है? परशुराम नूं सामने देख के लक्ष्मण जी कहने पहली गल कि मैं बन के थोड़े पैरों च सुटा जी, जे इत्थे बस नहीं कि इहनूं मैं जान तो मार दवां, जे इत्थे बस नहीं। ते तीजी गल श्री लक्ष्मण जी आखदे ने कहिंदे कहूं तो जूड़ा काट लीजिए, मौत तो भी भैड़ी सजा। जदों किसी दा जूड़ा कटिया गया ते माफ करियो, जे असीं हुण केस कतल करा रहे हां मैं माफी चाहुंदा आप जी तो, असीं अपनी लाशा आप चुकी फिरदे हां। बल कह रहे हो पहला ककार केस है। विसाखी मनाउण वालिया, खालसा पंथ साजना मनाउण वालिया, जे तू केसा दी संभाल ना कीती पहला ककारे नाल सांभिया ते तेरा फिर खालसा पंथ मनाउण दा कोई फायदा नहीं।